वाहेगुरु वाहेगुरु है हजूर हाजिर अरदास दुख सुख साच करते प्रभ पास
करते प्रभु पास दुख
क्या देखा सूझ बूझ न पावे दिन न आवे मन तृप्त न आवे दिन न आवे मन तृप्त न नानक विचों करते प्रभु पास हजूर हाजर अरदास दुख सुख साथ करते
एक ऐसा जीवन जिस जीवन की ऐसी अवस्था जो परमात्मा नूं प्रत्यक्ष जानदा होया परमात्मा की याद विच टिक के परमात्मा नूं ही मंगे उस अवस्था नूं निर्वाण अवस्था कहा जाता है। ऐसी ही अवस्था विच कोई रब की कीर्ति करे साहब ने यह भी कह दिता निर्वाण कीर्तन गावो करते का निम्बक सिमरत जित छूट है। यह है रब की हजूरी है हजूर हाजर अरदास। जदों याद ही अरदास बन जाए फिर समझना पड़ेगा परमात्मा की हजूरी केड़ी है। परमात्मा की हजूरी है परमात्मा की याद। तुहानू परमात्मा की याद है तुसी परमात्मा की हजूरी विच हो। जे परमात्मा नूं विसार छड़िया ते समझ लेना तुसी परमात्मा तो विछड़े होए हो। सतगुरु आप कहिंदे ने परमात्मा किथे वसदा है हर सिमरन में आप निरंकार। सिमरन याद जे अगर सिमरन याद है याद सिमरन है तो इस करके साहिब कहिंदे जिथे भी याद करे उत्थे ही मालिक प्रभु आ बोलदा है भाव उत्थे ही मौजूद है। जिथे भी याद है उत्थे ही है तेरी याद तो दूर नहीं है। ठाकुर जां सिमरां तूं ताहें। एक होर गल कह दें ये याद रूपी हजूरी ही दूरी मिटाउंदी है। फिर कह दें ये परमेश्वर की याद रूपी हजूरी ही दूरी मिटाउंदी है। जे अगर याद नहीं फिर दूरी ही दूरी है। एक होर गल बड़ी स्पष्ट है जे हजूरी विच हो तुसी उसकी याद विच हो फिर तो तुहानू कुछ मंगण लई कहण दी लोड़ ही नहीं पैणी। अपनी मंग ਉਹ ਸੁਣਾਉਂਦੇ ਨੇ ਜਿਨ੍ਹਾਂ ਨੇ ਹਜ਼ੂਰੀ ਨਹੀਂ ਮੰਨੀ। ਜਿਨ੍ਹਾਂ ਨੇ ਸਾਹਿਬ ਦੀ ਹਜ਼ੂਰੀ ਮੰਨ ਲਈ ਇਸ ਯਾਦ ਨੂੰ ਹੀ ਹਜ਼ੂਰੀ ਮੰਨ ਲਿਆ ਉਹਨਾਂ ਨੂੰ ਫਿਰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਮਿਸਾਲ ਦੇ ਤੌਰ 'ਤੇ ਜੋ ਮਾਤਾ ਪਿਤਾ ਦੀ ਸੰਭਾਲ ਵਿੱਚ ਬੱਚੇ ਪਲਦੇ ਨੇ ਉਹਨਾਂ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਬਲਕਿ ਮਾਤਾ ਪਿਤਾ ਜਿਨ੍ਹਾਂ ਦੀ ਸੰਭਾਲ ਵਿੱਚ ਬਾਲਕ ਹੈ ਉਹ ਆਪ ਹੀ ਕਹਿ ਰਹੇ ਹੁੰਦੇ ਨੇ, ਬਾਲਕ ਕੁਝ ਕਰਨ ਜੋਗਾ ਨਹੀਂ, ਇਸ ਦਾ ਧਿਆਨ ਧਰ ਲਓ। ਬਾਲਕ ਕੁਝ ਕਹਿਣ ਜੋਗਾ ਨਹੀਂ, ਇਸ ਦਾ ਧਿਆਨ ਧਰਨਾ। ਜੇ ਇੱਕ ਮਾਤਾ ਪਿਤਾ ਦੀ ਸੰਭਾਲ ਵਿੱਚ ਕੋਈ ਬਾਲਕ ਪੱਲੇ ਤਾਂ ਉਸ ਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ। ਅਤੇ ਫਿਰ ਇਹ ਵੀ ਸੱਚੀ ਗੱਲ ਹੈ ਜੋ ਹਰ ਜੀ ਮਾਤਾ ਹਰ ਜੀ ਪਿਤਾ ਦੀ ਸੰਭਾਲ ਵਿੱਚ ਪਲਦਾ ਹੈ ਉਸ ਨੂੰ ਵੀ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ। ਹਰ ਜੀ ਮਾਤਾ ਹਰ ਜੀ ਪਿਤਾ ਵਾਹਿਗੁਰੂ ਪਰਮੇਸ਼ਰ ਉਹ ਆਪ ਹੀ ਇਸ ਦੀ ਸੰਭਾਲ ਕਰਦੇ ਨੇ, ਇਸ ਦਾ ਧਿਆਨ ਕਰਦੇ ਨੇ। ਲੇਕਿਨ ਜਿਨ੍ਹਾਂ ਨੇ ਸਾਈਂ ਪਰਮੇਸ਼ਰ ਨੂੰ ਪ੍ਰਤੱਖ ਜਾਣਿਆ ਹੀ ਨਹੀਂ, ਦੂਜੇ ਸ਼ਬਦਾਂ 'ਚ ਮੈਂ ਇਉਂ ਕਹਿ ਦਿਆਂ, ਜਿਹੜੇ ਰੱਬ ਦੀ ਹੋਂਦ ਨੂੰ ਹੀ ਨਹੀਂ ਮੰਨਦੇ, ਅਤੇ ਜਾਂ ਇਉਂ ਕਹਿ ਲਓ ਜੇ ਕੋਈ ਰੱਬ ਨੂੰ ਮੰਨਦਾ ਵੀ ਹੈ ਆਪਣੇ ਸਵਾਰਥ ਲਈ, ਸਵਾਰਥ ਨਾਲ ਜੁੜਿਆ ਹੋਇਆ ਹੈ, ਰੱਬ ਨੂੰ ਸਿਰਫ ਇਸ ਕਰਕੇ ਮੰਨਦਾ ਮੇਰਾ ਸਵਾਰਥ ਪੂਰਾ ਹੋ ਜਾਏ, ਉਹ ਆਪਣੇ ਸਵਾਰਥ ਦਾ ਪੁਜਾਰੀ ਹੁੰਦਾ ਰੱਬ ਦਾ ਨਹੀਂ। ਐਸੇ ਸਵਾਰਥੀ ਨੂੰ ਸਾਹਿਬ ਨੇ ਹੁਜਤੀ ਵੀ ਕਿਹਾ ਹੈ, ਜੋ ਅੱਜ ਦੇ ਸ਼ਬਦ ਵਿੱਚ ਆਇਆ ਹੈ, ਗੁਰਮਤਿ ਸਾਚੀ ਹੁਜਤ ਦੂਰ। ਸਵਾਰਥੀ ਹੁਜਤੀ ਹੈ, ਕਿਉਂ? ਉਹ ਸਿਰਫ ਰੱਬ ਨੂੰ ਮੰਨਦਾ ਹੀ ਇਸ ਕਰਕੇ ਹੈ ਮੇਰਾ ਸਵਾਰਥ ਪੂਰਾ ਹੋਏ, ਉਹ ਰੱਬ ਨੂੰ ਨਹੀਂ ਮੰਗਦਾ, ਆਪਣੀਆਂ ਲੋੜਾਂ ਕਰਕੇ ਰੱਬ ਨਾਲ ਜੁੜਿਆ ਹੋਇਆ ਹੈ। ਐਸਾ ਹੁਜਤੀ ਬੰਦਾ ਜਿਤਨੀਆਂ ਮਰਜ਼ੀ ਉਸਨੂੰ ਕੋਈ ਦਲੀਲਾਂ ਦੇ ਲਓ, ਜਿਸ ਦੇ ਉੱਪਰ ਕੋਈ ਦਲੀਲਾਂ ਦਾ ਅਸਰ ਨਾ ਹੋਵੇ, ਉਹ ਕੋਈ ਦਲੀਲ ਦਾ ਜਵਾਬ ਦਲੀਲ ਨਾਲ ਨਾ ਦੇ ਸਕੇ, ਫਿਰ ਉਹ ਹੁਜਤਾਂ 'ਤੇ ਆ ਜਾਂਦਾ ਹੈ। ਅੱਜ ਵੀ ਆਪਣੇ ਅੰਦਰ ਝਾਤੀ ਮਾਰੀਏ, ਸਾਡਾ ਸੁਭਾਅ ਵੀ ਇਸ ਤਰ੍ਹਾਂ ਦਾ ਬਣ ਗਿਆ ਜਾਪਦਾ ਹੈ। ਜਦੋਂ ਕੋਈ ਦਲੀਲ ਦਾ ਦਲੀਲ ਨਾਲ ਜਵਾਬ ਨਹੀਂ ਦੇ ਸਕਦੇ, ਫਿਰ ਆਪਣੀ ਗੱਲ ਮਨਾਉਣ ਲਈ ਅਸੀਂ ਹੁਜਤਾਂ ਦਾ ਆਸਰਾ ਲੈਂਦੇ ਹਾਂ, ਆਪਣੀਆਂ ਭੁੱਲਾਂ ਨੂੰ ਛੁਪਾਉਣ ਲਈ ਅਸੀਂ ਹੁਜਤਾਂ ਦਾ ਆਸਰਾ ਲੈਂਦੇ ਹਾਂ। ਆ ਹੁਜਤਾਂ ਕਰਕੇ ਮਨੁੱਖ ਆਪਣੀਆਂ ਅਕਲ ਦੀਆਂ ਜੁਗਤਾਂ ਵਰਤਦਾ ਹੋਇਆ ਵੀ ਦਿਲਾਂ ਨੂੰ ਮੈਲਾ ਕਰ ਬੈਠਾ ਹੈ। ਹੁਜਤੀ ਬੰਦਾ ਆਪਣੀਆਂ ਸਿਆਣਪਾਂ ਤਾਂ ਬਹੁਤ ਦਿਖਾਉਂਦਾ ਹੈ, ਜਿਤਨੀਆਂ ਮਨੁੱਖ ਸਿਆਣਪਾਂ ਦਿਖਾਉਂਦਾ ਹੈ ਉਤਨਾ ਹੀ ਅੰਦਰ ਦਿਲ 'ਤੇ ਮੈਲ ਇਕੱਠੀ ਕਰੀ ਜਾਂਦਾ। ਬਹੁਤ ਸਿਆਣਪ ਲਾਗੈ ਧੂਰ, ਦਿਲਾਂ ਦੀ ਮੈਲ ਵਧਾਈ ਜਾਂਦਾ ਹੈ। ਅੱਜ ਕਿਸੇ ਨੂੰ ਕਹਿ ਕੇ ਵੇਖ ਲਓ, ਤੂੰ ਗੁਰਦੁਆਰੇ ਆਇਆ ਕਰ, ਜੇ ਅਗਰ ਉਹ ਗੁਰਦੁਆਰੇ ਆਉਣ ਨੂੰ ਵੀ ਹੁਜਤਾਂ ਕਰਦਾ ਤਾਂ ਸਮਝ ਲੈਣਾ ਉਹ ਦਿਲ ਦਾ ਮੈਲ ਹੈ। ਕਿਸੇ ਨੂੰ ਕਹਿ ਕੇ ਵੇਖ ਲਓ, ਗੁਰਬਾਣੀ ਪੜ੍ਹਿਆ ਕਰ, ਕਿਸੇ ਨੂੰ ਕਹਿ ਕੇ ਵੇਖ ਲਓ ਅੰਮ੍ਰਿਤ ਵੇਲੇ ਉੱਠਿਆ ਕਰ, ਕਿਸੇ ਨੂੰ ਕਹਿ ਕੇ ਵੇਖ ਲਓ ਸਤਸੰਗ ਕਰਿਆ ਕਰ, ਕਿਸੇ ਨੂੰ ਕਹਿ ਕੇ ਵੇਖ ਲਓ ਹੁਣ ਬਹੁਤ ਹੋ ਗਿਆ, ਹੁਣ ਤਾਂ ਗੁਰੂ ਵਾਲਾ ਬਣ ਜਾ, ਕਹਿ ਕੇ ਵੇਖ ਲਓ ਨਗੁਰੇ ਕਾ ਹੈ ਨਾਮ ਬੁਰਾ, ਸਮਝਾ ਸਮਝਾ ਕੇ ਵੇਖ ਲਓ। ਜੇ ਇੰਨਾ ਸਮਝਾਉਣ ਦੇ ਬਾਵਜੂਦ ਵੀ ਅਜੇ ਹੀ ਹੁਜਤਾਂ ਕਰਕੇ ਬਹਾਨੇ ਬਣਾਉਂਦਾ ਹੈ ਤਾਂ ਸਮਝ ਲੈਣਾ ਇਸ ਦਾ ਦਿਲ ਮੈਲਾ ਹੋ ਚੁੱਕਿਆ ਹੈ। ਇਸੇ ਕਰਕੇ ਦਿਲ ਮੈਲਿਆਂ ਕਰਕੇ ਮਨੁੱਖ ਸੁੱਖਾਂ ਲਈ ਯਤਨ ਵੀ ਕਰਦਾ ਲੇਕਿਨ ਸੁਖੀ ਨਹੀਂ। ਦਿਲਾਂ ਮੈਲਿਆਂ ਕਰਕੇ ਜਿਤਨੀ ਇਹ ਭੱਜ ਦੌੜ ਕਰ ਰਿਹਾ ਹੈ ਸੁੱਖਾਂ ਲਈ ਇਸ ਨੂੰ ਟਿਕਾਓ ਨਹੀਂ ਮਿਲਿਆ। ਇਸ ਦਾ ਉਪਾਅ ਕੀ ਹੈ? ਸਾਹਿਬ ਕਹਿੰਦੇ ਉਪਾਅ ਕੀ ਹੈ? ਉਪਾਅ ਹੈ ਗੁਰਮਤਿ, ਸਾਚੀ ਗੁਰਮਤਿ, ਸੱਚੀ ਗੁਰੂ ਦੀ ਮਤ। ਸੱਚੀ ਗੁਰੂ ਦੀ ਮਤ ਹੀ ਹੁਜਤਾਂ ਤੋਂ ਮੁਕਤ ਕਰਾ ਸਕਦੀ ਹੈ। ਮਨ ਤਾਂ ਹੁਜਤੀ ਦਾ ਆਪਣਾ ਗੰਧਲਾ ਹੈ, ਕਰਦਾ ਹੁਜਤੈਂ, ਦੋਸ਼ ਦੂਸਰਿਆਂ 'ਤੇ ਥੱਪਦਾ ਹੈ। ਅਖਵਾਹੀ ਹੁਜਤੀ ਹਮੇਸ਼ਾ ਹੀ ਆਪਣੀਆਂ ਭੁੱਲਾਂ ਦਾ, ਆਪਣੇ ਔਗੜਾਂ ਦਾ ਦੋਸ਼ ਦੂਸਰਿਆਂ 'ਤੇ ਥੱਪੇਗਾ। ਆਪ ਕੁਝ ਕਰਨ ਜੋਗਾ ਨਹੀਂ, ਨਿੰਦਿਆ ਉਹਨਾਂ ਦੀ ਕਰੇਗਾ। ਆਪ ਨਾ ਦੇਹ ਚੂਰੂ ਪਰ ਪਾਨੀ, ਚਾਹੇ ਨਿੰਦਿਆ ਜਹੈਂ ਗੰਗਾ ਆਨੀ। ਇਸ ਦਾ ਉਪਾਅ ਇੱਕੋ ਹੀ ਹੈ, ਗੁਰੂ ਦੀ ਮਤ। ਗੁਰੂ ਦੀ ਮਤ, ਦੂਜੇ ਸ਼ਬਦਾਂ 'ਚ ਇਹੋ ਕਹਿ ਦਿਆ, ਗੁਰੂ ਦੀ ਮਤ ਹੈ ਗੁਰੂ ਦਾ ਸ਼ਬਦ। ਇਸ ਇਨਸਾਨ ਨੂੰ ਹੁਜਤਾਂ ਤੋਂ ਮੁਕਤ ਕੋਈ ਕਰਾ ਸਕਦਾ ਹੈ ਤਾਂ ਗੁਰੂ ਦਾ ਸ਼ਬਦ। ਗੁਰੂ ਦਾ ਸ਼ਬਦ ਹੀ ਇਸ ਦੇ ਦਿਲਾਂ ਦੀ ਮੈਲ ਕੱਟ ਸਕਦਾ ਹੈ। ਆਖੋ ਭਾਈ, ਗੁਰੂ ਦਾ ਸ਼ਬਦ ਹੀ ਇਸ ਦੀ ਨੀਅਤ ਨੂੰ ਠੀਕ ਕਰ ਸਕਦਾ ਹੈ। ਗੁਰੂ ਦਾ ਸ਼ਬਦ ਹੀ ਇਸ ਦੀ ਮੁੜ ਕੇ ਟੁੱਟੀ ਹੋਈ ਬਿਰਤੀ ਨੂੰ ਮੁੜ ਕੇ ਸਾਈਂ ਨਾਲ ਜੋੜ ਸਕਦਾ ਹੈ। ਸਾਹਿਬ ਨੇ ਆਪ ਕਿਹਾ, ਗੁਰਪ੍ਰਸਾਦ ਕਿਵੇਂ? ਗੁਰੂ ਦੇ ਸ਼ਬਦ ਕਰਕੇ। ਗੁਰੂ ਦੀ ਕਿਰਪਾ ਕਿਵੇਂ? ਗੁਰੂ ਦੇ ਸ਼ਬਦ ਕਰਕੇ। ਲਾਗੀ ਮੈਲ ਮਿਟੈ ਸੱਚ ਨਾਏ, ਜਿਹੜੀ ਹੁਜਤੀ ਦੀ ਸਿਆਣਪਾਂ ਕਰਕੇ ਮੈਲ ਇਕੱਠੀ ਹੋਈ ਉਹ ਮਿਟ ਜਾਏਗੀ, ਮਿਟ ਸਕਦੀ ਹੈ ਸੱਚੇ ਨਾਂ ਕਰਕੇ। ਸੱਚਾ ਨਾਂ ਜੋ ਗੁਰੂ ਦੇ ਸ਼ਬਦ ਦੁਆਰਾ ਵਰਤਦਾ ਹੈ, ਗੁਰਪ੍ਰਸਾਦ ਰਹਿ ਲਿਵ ਲਾਏ। ਸਾਰੇ ਬੋਲੋ ਵਾਹਿਗੁਰੂ। ਇਹ ਗੱਲ ਕਹਿ ਕੇ ਮੈਂ ਅਗਲਾ ਸ਼ਬਦ ਬੋਲਣ ਲੱਗਿਆ। ਸਾਰੇ ਬੋਲੋ ਵਾਹਿਗੁਰੂ। ਗੁਰਪ੍ਰਸਾਦ ਰਹਿ ਲਿਵ ਲਾਏ, ਇਹ ਸਮਝ ਲੈਣਾ ਜੇ ਅਜੇ ਤੱਕ ਗੁਰੂ ਦਾ ਸ਼ਬਦ ਨਹੀਂ ਨਾ ਪਾਇਆ, ਗੁਰੂ ਨਾਲ ਅਜੇ ਤੱਕ ਸਾਂਝ ਨਹੀਂ ਨਾ ਬਣਾਈ, ਤਾਂ ਸਾਡੀ ਆਤਮਾ ਵੀ ਬੇਵਸ ਹੈ। ਇਹ ਸੱਚ ਜੇ ਸਾਡੀ ਆਤਮਾ ਬੇਵਸ ਹੈ। ਕਈ ਕਹਿਣਗੇ ਕਿਵੇਂ? ਘਰ ਦਾ ਸਾਰਾ ਟੱਬਰ ਸੌਂ ਜਾਏ ਨਾ, ਨੌਕਰ ਚਾਕਰ ਵੀ ਸੌਂ ਜਾਣ, ਸਾਰੇ ਪਰਿਵਾਰ ਦੇ ਜੀ ਸੌਂ ਜਾਣ, ਅਤੇ ਲੁਟੇਰੇ ਆ ਕੇ ਲੁੱਟ ਕੇ ਲੈ ਜਾਂਦੇ ਨੇ। ਜੇ ਘਰ ਦਾ ਸਾਰਾ ਟੱਬਰ ਹੀ ਸੌਂ ਗਿਆ, ਨੌਕਰ ਚਾਕਰ ਵੀ ਸੌਂ ਗਏ, ਅਤੇ ਲੁੱਟਣ ਵਾਲੇ ਲੁੱਟ ਕੇ ਲੈ ਜਾਂਦੇ ਨੇ। ਸਾਡੀ ਹਾਲਤ ਇਹੋ ਬਣੀ ਹੈ, ਬਿਨਾਂ ਗੁਰੂ ਦੇ ਸਾਂਝ ਪਾਇਆ, ਬਿਨਾਂ ਗੁਰੂ ਦੇ ਸ਼ਬਦ ਤੋਂ ਕੋਈ ਸੁਚੇਤ ਨਹੀਂ ਹੁੰਦਾ, ਬਿਨਾਂ ਗੁਰੂ ਸ਼ਬਦ ਤੋਂ ਕਿਸੇ ਦੀ ਚੇਤਨਾ ਨਹੀਂ ਜਾਗਦੀ, ਅਤੇ ਬਿਨਾਂ ਗੁਰੂ ਦੇ ਸ਼ਬਦ ਤੋਂ ਆਹ ਵੇਖ ਲਓ ਕੀ ਹੋਇਆ, ਜੀਵ ਵੀ ਸੌਂ ਗਿਆ, ਮਨ ਵੀ ਸੌਂ ਗਿਆ, ਮਨ ਦੇ ਪ੍ਰਭਾਵ ਹੇਠਾਂ ਇੰਦਰੇ ਵੀ ਸੌਂ ਗਏ। ਆਖੋ ਵਾਹਿਗੁਰੂ, ਆ ਸਭ ਕੁਝ ਸੌਂ ਗਿਆ, ਟੱਬਰ ਦਾ ਟੱਬਰ ਹੀ ਸੌਂ ਗਿਆ, ਸਭ ਸੌਂ ਗਏ। ਕੈਸਾ ਹੁਜਤੀ ਬੰਦਾ ਮਾਇਆ ਦੇ ਪਾਏ ਹੋਏ ਭਰਮ ਭੁਲੇਖਿਆਂ ਨੂੰ ਤਾਂ ਸੱਤ ਕਰਕੇ ਜਾਣਨ ਲੱਗ ਪਿਆ, ਸਤਿਗੁਰ ਦੇ ਸ਼ਬਦ ਤੋਂ ਦੂਰੀ ਬਣਾ ਬੈਠਾ। ਇਸ ਦੀ ਚੇਤਨਾ ਸੌਂ ਗਈ। ਸੁੱਤੀ ਹੋਈ ਚੇਤਨਾ ਵੀ ਦੇਖੋ, ਮਨ ਸੋਇਆ ਮਾਇਆ ਮਾਇਆ ਬਿਸਮਾਦ, ਮਨ ਸੋਇਆ ਮਾਇਆ ਬਿਸਮਾਦ, ਸੌਂ ਗਿਆ। ਨੈਣ ਸੋਏ ਪ੍ਰਤਿਸ਼ਠ ਵਿਕਾਰ, ਇਹ ਵੀ ਸੌਂ ਗਏ। ਸਰਵਣ ਸੋਏ ਸੁਣ ਨਿੰਦ ਵਿਚਾਰ, ਇਹ ਵੀ ਸੌਂ ਗਏ। ਕੰਨ ਵੀ ਸੌਂ ਗਏ। ਰਸਨਾ ਸੋਈ ਲੋ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਜੋ ਸਭ ਸੌਂ ਗਏ। ਮੂਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠਗਵਾੜੇ, ਲੁੱਟਣ ਲੱਗ ਪਏ ਆਤਮਾ ਬੇਵੱਸ ਹੋ ਗਈ। ਅਖਵਾਈ ਹੁਣ ਬੇਵੱਸ ਆਤਮਾ ਕੀ ਕਰਦੀ ਹੈ? ਅਰਦਾਸ। ਅਖਵਾਈ ਸਾਰੇ ਬੋਲੋ ਭਾਈ। ਬੇਵੱਸ ਬੰਦਾ ਕੀ ਕਰਦਾ ਹੁੰਦਾ ਹੈ? ਅਰਦਾਸ। ਅਖਵਾਈ ਬੇਵੱਸ ਬੰਦਾ ਕੀ ਕਰੇਗਾ? ਅਰਜੋਈ। ਅਖਵਾਈ ਦੁਖੀ ਆਤਮਾ ਕੀ ਕਰੇਗੀ? ਅਰਦਾਸ। ਆਤਮਾ ਕਿਸ ਦੇ ਅੱਗੇ ਅਰਦਾਸ ਕਰਦੀ ਹੈ? ਆਤਮਾ ਦੀ ਭੁੱਖ ਇੱਕੋ ਇੱਕ ਹੈ, ਪਰਮਾਤਮਾ। ਆਤਮਾ ਦਾ ਸੁੱਖ ਇੱਕੋ ਇੱਕੋ ਹੈ, ਪਰਮਾਤਮਾ। ਸਰੀਰ ਦੇ ਸੁੱਖ ਅਨੇਕ ਹੋ ਸਕਦੇ ਨੇ, ਭੁੱਖਾਂ ਅਨੇਕ ਹੋ ਸਕਦੀਆਂ ਨੇ, ਮਨ ਦੇ ਸੁੱਖ ਅਨੇਕ ਹੋ ਸਕਦੇ ਨੇ, ਮਨ ਦੀਆਂ ਭੁੱਖਾਂ ਅਨੇਕ ਹੋ ਸਕਦੀਆਂ ਨੇ, ਲੇਕਿਨ ਆਤਮਾ ਦੀ ਭੁੱਖ ਹੈ ਪਰਮਾਤਮਾ। ਆਤਮਾ ਦਾ ਸੁੱਖ ਹੈ ਓਨਲੀ ਪਰਮਾਤਮਾ। ਆਤਮਾ ਦੀ ਭੁੱਖ ਹੈ ਓਨਲੀ ਪਰਮਾਤਮਾ। ਜੇ ਆਤਮਾ ਦੀ ਭੁੱਖ ਪਰਮਾਤਮਾ ਹੈ, ਆਤਮਾ ਦਾ ਸੁੱਖ ਪਰਮਾਤਮਾ ਹੈ, ਤਾਂ ਆਤਮਾ ਅਰਦਾਸ ਕਰੇਗੀ ਪਰਮਾਤਮਾ ਦੇ ਅੱਗੇ। ਕਿਵੇਂ ਕਰੇਗੀ? ਕਿਵੇਂ ਜਾਣ ਕੇ ਹੈ ਹਜ਼ੂਰ ਹਾਜ਼ਰ ਨਾਜ਼ਰ ਜਾਣ ਕੇ ਹਾਜ਼ਰ ਅਰਦਾਸ। ਸੱਚਮੁੱਚ ਜਦੋਂ ਕੋਈ ਪ੍ਰਤੱਖ ਜਾਣ ਲੈਂਦਾ, ਉਸਦੀ ਹਜ਼ੂਰੀ ਨੂੰ ਮਾਣ ਲੈਂਦਾ, ਅਤੇ ਫਿਰ ਕਹਿੰਦਾ ਦੁੱਖ ਸੁੱਖ ਸਾਚ ਕਰਦੇ ਪ੍ਰਭ ਪਾਸ। ਇੱਕ ਗੱਲ ਮੈਂ ਕਹਿ ਰਿਹਾ, ਜਦੋਂ ਦਰੋਪਦਾ ਦਾ ਦੁਸ਼ਾਸਨ ਦੀ ਸਭਾ ਵਿੱਚ ਬੇਪਤੀ ਹੋਣ ਲੱਗੀ, ਜਦੋਂ ਉਸਨੇ ਸਾਰੇ ਤਰਫ ਦੇਖਿਆ ਕੋਈ ਸਹਾਰਾ ਨਾ ਬਣਿਆ, ਉਸਨੇ ਦੋਨੋਂ ਹੱਥਾਂ ਦੇ ਨਾਲ ਮੁਕਾਬਲਾ ਵੀ ਕੀਤਾ, ਇੱਕ ਹੱਥ ਛੁੱਟ ਗਿਆ, ਇੱਕ ਹੱਥ ਨਾਲ ਵੀ ਮੁਕਾਬਲਾ ਕਰਦੀ ਰਹੀ, ਜਦੋਂ ਉਹ ਹੱਥ ਵੀ ਛੁੱਟ ਗਿਆ, ਦੋਨੋਂ ਹੱਥ ਖੜ੍ਹੇ ਹੋ ਗਏ, ਬੇਵੱਸ ਹੋ ਗਈ ਅਤੇ ਕੀਤੀ ਅਰਦਾਸ। ਵਾਹਿਗੁਰੂ। ਜਦੋਂ ਬੰਦੇ ਦੇ ਦੋਨੋਂ ਹੀ ਹੱਥ ਖੜ੍ਹੇ ਹੋ ਜਾਣ, ਤਾਂ ਸਮਝੋ ਉਹ ਕਹਿ ਰਿਹਾ, ਇਹ ਸਾਈਂ ਮੈਂ ਤੇਰਾ ਜ਼ੋਰ। ਆਖੋ ਵਾਹਿਗੁਰੂ, ਹੋਰ ਕੋਈ ਨਹੀਂ, ਹੁਣ ਕੋਈ ਹੋਰ ਨਹੀਂ, ਦੋਨੋਂ ਹੱਥ ਮੇਰੇ ਖੜ੍ਹੇ ਨੇ। ਬੇਵੱਸ ਕਰਦਾ ਅਰਦਾਸ, ਜਿਸ ਦਾ ਕੋਈ ਨਹੀਂ ਉਸਦਾ ਹੈ ਪਰਮਾਤਮਾ। ਆਤਮਾ ਬੇਵੱਸ ਹੋ ਕੇ ਕਰਦੀ ਅਰਦਾਸ, ਕੀ ਕਹਿੰਦੀ ਹੈ? ਹਜ਼ੂਰ ਹਾਜ਼ਰ ਅਰਦਾਸ। ਬੋਲਦੀ ਕੀ? ਕਿਉਂਕਿ ਪ੍ਰਤੱਖ ਜਾਣ ਕੇ ਆਖੋ ਵਾਹਿਗੁਰੂ, ਉਸਦੀ ਹਜ਼ੂਰੀ ਨੂੰ ਜਾਣਦੀ ਹੋਈ। ਜਦੋਂ ਕੋਈ ਹਜ਼ੂਰੀ ਨੂੰ ਜਾਣਦਾ ਹੈ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਦੂਸਰਾ ਸ਼ਬਦ ਬੋਲਣ ਲੱਗੇ ਹਾਂ, ਲੇਕਿਨ ਇੱਕ ਗੱਲ ਕਹਿ ਦਿਆਂ, ਅਰਦਾਸ ਕਰਨ ਵਾਲੇ, ਅਰਦਾਸ ਦਾ ਸਰੂਪ ਹੈ ਬੇਨਤੀ, ਅਰਜ, ਜੋਦੜੀ। ਅਰਦਾਸ ਵਿੱਚ ਕਦੇ ਸ਼ਿਕਵੇ ਨਹੀਂ ਹੁੰਦੇ। ਆਖੋ ਵਾਹਿਗੁਰੂ। ਸ਼ਿਕਵੇ ਕਰਨ ਵਾਲੇ ਇਹ ਗੱਲ ਜਾਣ ਲੈਣ, ਸ਼ਿਕਵੇ ਕਰਨ ਵਾਲਿਆਂ ਦੀ ਅਰਦਾਸ ਹੁੰਦੀ ਹੀ ਨਹੀਂ। ਆਖੋ ਵਾਹਿਗੁਰੂ। ਜਦੋਂ ਗੱਲ ਸ਼ਿਕਵਿਆਂ 'ਤੇ ਆ ਜਾਏ, ਸਮਝ ਲੈਣਾ ਅਰਦਾਸ ਤੋਂ ਦੂਰੀ ਬਣ ਗਈ। ਸ਼ੁਕਰਾਨਾ ਹੈ, ਸ਼ੁਕਰਾਨਾ ਹੀ ਹੈ, ਐਸਾ ਹੈ ਜਿਹੜਾ ਮਨ ਤੋਂ ਧੋਖਾ ਉਤਾਰਦਾ ਹੈ। ਅਖਵਾਈ ਜਦੋਂ ਵੀ ਤੁਹਾਡਾ ਜਾਂ ਮੇਰਾ ਧੋਖਾ ਉਤਰੇਗਾ ਨਾ, ਮਨ ਦਾ ਉਤਰੇਗਾ ਸ਼ੁਕਰਾਨੇ ਤੋਂ। ਜਦੋਂ ਸ਼ਿਕਵੇ ਸੀ ਤਾਂ ਮੈਂ ਕਹਿੰਦਾ ਸੀ ਕੇਤਿਆਂ ਦੂਖ ਭੂਕ ਸਦ ਮਾਰ, ਜਦੋਂ ਸ਼ੁਕਰਾਨਾ ਆਇਆ ਤਾਂ ਉਹੀ ਸ਼ੁਕਰਾਨਾ ਕਰਨ ਵਾਲਾ ਬੋਲਿਆ, ਇਹ ਵੀ ਦਾਤ ਤੇਰੀ ਦਾਤ ਆ। ਸ਼ਿਕਵੇ ਕਦੇ ਅਰਦਾਸ ਨਹੀਂ ਹੁੰਦੇ, ਸ਼ੁਕਰਾਨਾ। ਅਤੇ ਫਿਰ ਮੈਂ ਇੱਕ ਗੱਲ ਹੋਰ ਸਪਸ਼ਟ ਕਰਦੇ ਹਾਂ, ਜਿਹੜਾ ਸ਼ਿਕਵੇ ਕਰਦਾ ਹੈ, ਅਰਦਾਸ ਵੀ ਕਰਦਾ ਅਤੇ ਸ਼ਿਕਵੇ ਵੀ ਕਰਦਾ, ਇਉਂ ਸਮਝ ਆਉਂਦੀ ਹੈ ਉਹ ਤਾਂ ਖਸਮ ਦੇ ਨਾਲ ਬਰਾਬਰੀ ਕਰ ਰਿਹਾ, ਹੁਕਮ ਦੇ ਰਿਹਾ ਹੈ। ਅਕਵਾਈ ਅਰਦਾਸ ਕੀਤੀ, ਜੇ ਕਾਰਜ ਰਾਸ ਨਹੀਂ ਹੋਇਆ ਰੋਸ ਕਰ ਬੈਠਿਆ। ਰੋਸ ਕਰਨ ਵਾਲਾ ਇਉਂ ਸਮਝ ਆਉਂਦਾ ਕਿ ਉਹ ਸਾਈਂ ਨੂੰ ਹੁਕਮ ਦੇਣ ਆਇਆ ਸੀ, ਜਿਸ ਦਾ ਹੁਕਮ ਨਹੀਂ ਮੰਨਿਆ ਜਾਂਦਾ ਰੋਸ ਤਾਂ ਉਹ ਕਰਦਾ ਹੈ। ਅੱਜ ਸਾਡਾ ਵੀ ਇਹੀ ਹਾਲ ਹੈ, ਬੜੀਆਂ ਲੰਬੀਆਂ ਲੰਬੀਆਂ ਲਿਸਟਾਂ ਲੈ ਕੇ ਸੁਣਾਉਂਦੇ ਹਾਂ, ਇਉਂ ਲੱਗਦਾ ਆਹ ਜਿਹੜਾ ਲਿਸਟਾਂ ਸੁਣਾ ਰਿਹਾ ਇਹ ਸਾਈਂ ਨੂੰ ਹੁਕਮ ਸੁਣਾ ਰਿਹਾ ਕਿ ਸਾਈਂ ਨੂੰ ਬੇਨਤੀ ਕਰ ਰਿਹਾ। ਅਖਵਾਹੀ ਅਰਦਾਸ ਦਾ ਸੰਬੰਧ ਬੇਨਤੀ ਹੈ, ਅਰਜ ਹੈ, ਉਸ ਦੀ ਬਰਾਬਰੀ ਨਹੀਂ ਜਿਸ ਦੀ ਚਰਨਾਂ 'ਚ ਅਰਦਾਸ ਹੋ ਰਹੀ ਹੈ। ਸਾਹਿਬ ਨੇ ਇੱਕ ਸ਼ਬਦ ਦੁਆਰਾ ਇਸ ਨੂੰ ਇਸ ਤਰ੍ਹਾਂ ਕਿਹਾ, ਉਹ ਪਹਿਲਾਂ ਸ਼ਬਦ ਬੋਲੀ, ਵਾਹਿਗੁਰੂ ਜੀ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੈ ਅਰਦਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ, ਜਿਸ ਦਾ ਦਿੱਤਾ ਖਾਵਣਾ ਦਿਸ ਕਹੀ ਹੈ ਜਿਸ ਦਾ